पाद पंकज बंदन, पाद पंकज बंदन, सिमरो अंगद दुख निकंदन, अरदास गुर हृदय त्याम जी हृदय, श्री गुरु रामदास गुण गाओ, गुरु अर्जन विघ्नन के नाशक, विघ्नन के नाशक, हरि गोविंद शुभ मत प्रकाशक, श्री हर राय नमो कर जोरी, नमो कर जोरी, श्री हर कृष्ण मनाओ बहोरी, तेग बहादुर जी परम कृपाला, वाहिगुरु परम कृपाला, श्री गुरु गोबिंद सिंह विशाला, तारों तारा पर पुन पुन सीसा, पुन पुन सीसा, बंदों बार बार जगदीसा, एक अंकारा सतगुरु तेह प्रसाद सच होए, वाहिगुरु जी की फतेह है, विघ्न विनाशन सोए, कहाँ बुद्ध प्रभ तुच्छ हमारी, वर्ण सके महिमा जो तिहारी, हम ना सकत कर सिफत तुम्हारी, आप लेहो तुम कथा सुधारी, हम ना सकत कर सिफत तुम्हारी, आप लेहो तुम कथा सुधारी।
सतनाम श्री वाहिगुरु साहिब जीओ, कुल खतरीन जहां कह जोई, हान पई चंदू की सोई, दिल्ली लवपुर आदक सारे, कह बेचारे सार असारे।
वाहिगुरु जी का खालसा, वाहिगुरु जी की फतेह। परम सत्कार योग गुरु की साजी नवाजी साध संगत जी, सतगुरों की पवित्र पावन हजूरी जहाजरियाँ भर के आप जी गुरबाणी का कीर्तन सरवण कर रहे सी। आओ हुण गुर इतिहास की लड़ीवार कथा नाल जुड़ जाइए। धन धन साहब श्री गुरु अर्जन देव जी महाराज ने चंदू की बेटी का रिश्ता इस करके स्वीकार नहीं किया कि चंदू अपने आप को चुबारा तो गुरु घर को मोरी दस के हंकार का प्रगटावा कर रहा सी। हंकारियां नाल गुरु घर का कोई संबंध नहीं बनता। सतगुरु जी ने उस हंकारी की बेटी का रिश्ता स्वीकार ना करके एक गरीब सिख बाबा नारायण दास जी डल्लेवासी की बेटी माता दमोदरी जी नाल गुरु हरगोबिंद साहब का विआह कर दिता। ये विआह दियां खुशखबरियां सारे पासे फैल गईयां, बहुत दुनिया विच जय जयकार होई, सब ने विआह वेख के धन धन कीता। ते चंदू नूं वी इस गल का पता लगा, चंदू बड़ा दुखी होया। चंदू ने जिमें सप्प नूं साध संगत जी जहर घोलण की आदत हुंदी है, अपने मन में बड़ा जहर घोलिया तो बहुत ज़्यादा हानि महसूस की, भी मेरी बेइज्जती हो गई है, मेरी लड़की का रिश्ता छड़ के उन्होंने किते होर अपने पुत्र नूं विआह लिया है। इस गल तो चंदू बड़ा ज़्यादा खफा हो के सोचा सोच रहा है, गुरु दे नाल विरोध करन दियां बदला लैण दी भावना रखता है। वो कथा सरवण करिए, प्यार नाल आखिए सतनाम श्री वाहिगुरु साहिब जी ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕੁਲ ਖਤਰੀਨ ਜਹਾਂ ਕਹਿ ਜੋਈ,
ਖਤਰੀਆਂ ਦੀ ਬਰਾਦਰੀ ਦੇ ਵਿੱਚ ਜਿੱਥੇ ਕਿੱਥੇ ਵੀ
ਹਾਨ ਭਈ ਚੰਦੂ ਕੀ ਸੋਈ,
ਚੰਦੂ ਦੀ ਬੇਇੱਜ਼ਤੀ ਹੋ ਰਹੀ ਹੈ। ਸਾਰੇ ਕਹਿੰਦੇ ਵੀ ਚੰਦੂ ਨੇ ਹੰਕਾਰ ਵਿੱਚ ਆ ਕੇ ਆਪਣਾ ਕੰਮ ਵਿਗਾੜ ਲਿਆ ਹੈ, ਉਹਦੀ ਬੇਟੀ ਦਾ ਗੁਰੂ ਸਾਹਿਬ ਨੇ ਰਿਸ਼ਤਾ ਛੱਡ ਦਿੱਤਾ ਹੈ।
ਦਿੱਲੀ ਲਵਪੁਰ ਆਦਿਕ ਸਾਰੇ,
ਦਿੱਲੀ ਲਾਹੌਰ ਜਲੰਧਰ ਲੁਧਿਆਣਾ ਜਿਹੜੇ ਪੰਜਾਬ ਦੇ ਵੱਡੇ ਵੱਡੇ ਸ਼ਹਿਰ ਹਨ, ਹਿੰਦੁਸਤਾਨ ਦੇ ਵੱਡੇ ਸ਼ਹਿਰ ਹਨ, ਉਹਨਾਂ ਸਾਰਿਆਂ ਵਿੱਚ ਇਹ ਗੱਲ ਹੌਲੇ ਹੌਲੇ ਪਸਰ ਗਈ ਹੈ। ਹਾਂਜੀ,
ਕਹਿ ਵਿਚਾਰੇ ਸਾਰ ਅਸਾਰੇ,
ਸਾਰੇ ਕਹਿੰਦੇ ਹੈ ਬਈ ਚੰਦੂ ਨੇ ਸਹੀ ਨਹੀਂ ਕੀਤਾ, ਚੰਦੂ ਦੀ ਗਲਤੀ ਹੈ, ਹੰਕਾਰ ਨਹੀਂ ਕਰਨਾ ਚਾਹੀਦਾ। ਮਹਾਂਪੁਰਸ਼ਾਂ ਦੇ ਗੁਰੂਆਂ ਦੇ ਨਾਲ ਜੇ ਰਿਸ਼ਤਾ ਜੁੜਿਆ ਸੀ ਤਾਂ ਉਹਨੂੰ ਸਗੋਂ ਖੁਸ਼ਖਬਰੀ ਹੋਣੀ ਚਾਹੀਦੀ ਸੀ ਵੀ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ, ਪਰ ਉਹਨੇ ਹੰਕਾਰ 'ਚ ਆ ਕੇ ਗੁਰੂ ਘਰ ਨੂੰ ਨੀਵਾਂ ਦਿਖਾਇਆ ਅਤੇ ਆਪਣੇ ਆਪ ਉੱਚਾ ਬਣਿਆ।
ਸਿੱਖ ਸੰਗਤ ਭੇਜੀ ਅਰਦਾਸ,
ਅਤੇ ਇਹ ਵੀ ਗੱਲ ਸਾਰੇ ਸੋਚਦੇ ਆ ਵੀ ਸੰਗਤ ਦਿੱਲੀ ਦੀ ਨੇ ਚਿੱਠੀ ਲਿਖੀ ਸੀ ਗੁਰੂ ਸਾਹਿਬ ਵੱਲ ਵੀ ਮਹਾਰਾਜ ਹੰਕਾਰੀ ਦੀ ਬੇਟੀ ਦਾ ਰਿਸ਼ਤਾ ਨਾ ਲਿਆ ਜੇ।
ਤੈਨੂੰ ਕਹੀ ਮਾਨੀ ਲਖਦਾਸ,
ਗੁਰੂ ਜੀ ਨੇ ਆਪਣੇ ਸਿੱਖਾਂ ਦਾ ਬਚਨ ਮੰਨ ਕੇ ਰਿਸ਼ਤਾ ਛੱਡ ਦਿੱਤਾ।
ਸੋ ਕਹਿ ਰਹੇ ਫਿਰੇ ਨਹੀਂ ਫੇਰੇ,
ਚੰਦੂ ਨੇ ਬੜਾ ਜ਼ੋਰ ਲਾਇਆ ਵੀ ਗੁਰੂ ਜੀ ਜਿੱਦ ਨਾ ਕਰੋ ਤੇ ਮੇਰੀ ਬੇਟੀ ਦਾ ਰਿਸ਼ਤਾ ਲੈ ਲਓ, ਪਰ ਗੁਰੂ ਸਾਹਿਬ ਜੀ ਆਪਣੇ ਬਚਨ ਤੋਂ ਆਪਣੇ ਇਰਾਦੇ ਤੋਂ ਟਸ ਤੋਂ ਮਸ ਨਹੀਂ ਹੋਏ, ਭਾਵ ਉਹ ਆਪਣੇ ਇਰਾਦੇ ਤੋਂ ਟਲੇ ਨਹੀਂ ਹਨ। ਹਾਂਜੀ,
ਸੁੱਤ ਕੇ ਅਪਰ ਥਾਨ ਕਿਆ ਫੇਰੇ,
ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਦੇ ਫੇਰੇ ਲਾਵਾਂ ਵਿਆਹ ਕਿਸੇ ਹੋਰ ਥਾਂ 'ਤੇ ਕਰ ਦਿੱਤਾ।
ਪ੍ਰਿਥੀਏ ਨਿਕਟ ਜਾਏ ਨਰ ਜੋਈ,
ਇਹ ਗੱਲ ਪ੍ਰਿਥੀਏ ਕੋਲ ਵੀ ਪਹੁੰਚੀ। ਪ੍ਰਿਥੀਏ ਦੇ ਕੋਲ ਜਿਹੜੇ ਲੋਕ ਜਾਂਦੇ ਹਨ ਉਹ ਵਿਆਹ ਦੀਆਂ ਗੱਲਾਂ ਦੱਸਦੇ ਹਨ। ਉਹ ਕਹਿੰਦੇ ਆ ਬਾਬਾ ਜੀ, ਵਿਆਹ ਤਾਂ ਅਸੀਂ ਬੜੇ ਵੇਖੇ ਪਰ ਤੁਹਾਡੇ ਭਤੀਜੇ ਵਰਗਾ ਵਿਆਹ ਕਿਸੇ ਦਾ ਨਹੀਂ ਹੋਇਆ। ਉਹ ਸੜਦਾ ਇਸ ਗੱਲ ਸੁਣ ਕੇ, ਉਹਨੂੰ ਦੁੱਖ ਲੱਗਦਾ। ਹਾਂਜੀ,
ਕਹਾ ਬਹੁਤ ਜੈਸੇ ਇਤ ਜੋਈ,
ਜੋ ਵਿਆਹ ਦੇਖਿਆ ਸੀ ਉਹ ਲੋਕ ਜਾ ਕੇ ਦੱਸਦੇ ਹਨ ਵੀ ਬੜਾ ਧੂਮ ਧਾਮ ਨਾਲ ਬੜੀ ਚੜ੍ਹਦੀ ਕਲਾ ਵਿੱਚ ਬੜੇ ਸੋਹਣੇ ਢੰਗ ਨਾਲ ਵਿਆਹ ਹੋਇਆ ਹੈ। ਹਾਂਜੀ,
ਕੀਰਤ ਨਹੀਂ ਅਨੁਜ ਕੀ ਜਰਾ,
ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਸੁਣ ਕੇ ਸੜਦਾ ਹੈ, ਜਰ ਨਹੀਂ ਸਕਦਾ, ਬਰਦਾਸ਼ਤ ਨਹੀਂ ਕਰ ਸਕਦਾ।
ਬਿਨਾਂ ਹੁਤਾਸਨ ਹੀ ਉਹ ਜਰਾ,
ਬਿਨਾਂ ਅੱਗ ਦੇ ਹੀ ਉਹਦਾ ਹਿਰਦਾ ਤਪਦਾ ਰਹਿੰਦਾ, ਸੜਦਾ ਰਹਿੰਦਾ ਹੈ।
ਚਿਤਵਹ ਯਤਨ ਅਨੇਕ ਪ੍ਰਕਾਰ,
ਅਨੇਕਾਂ ਤਰ੍ਹਾਂ ਦੇ ਯਤਨ ਚਿਤਵਦਾ ਸੋਚਦਾ ਹੈ,
ਕੁਛ ਨਾ ਸਰੀ ਦੁਸ਼ਮਨ ਸੌਕਾਰਾ,
ਕਹਿੰਦਾ ਮੇਰੇ ਕੋਲੋਂ ਆਪਣੇ ਦੁਸ਼ਮਣ ਦਾ ਕੁਝ ਵਿਗੜਿਆ ਨਹੀਂ ਅਜੇ ਤਾਈਂ। ਗੁਰੂ ਅਰਜਨ ਦੇਵ ਜੀ ਨੂੰ ਦੁਸ਼ਮਣ ਸਮਝਦਾ ਪ੍ਰਿਥੀ ਚੰਦ, ਕਹਿੰਦਾ ਮੇਰਾ ਅਜੇ ਤੱਕ ਦੁਸ਼ਮਣ ਦਾ ਮੈਂ ਕੁਝ ਵਿਗਾੜ ਨਹੀਂ ਸਕਿਆ।
ਦਿਨ ਪ੍ਰਤ ਵਧਿਓ ਆਨੰਦ ਬਿਲੰਦੂ,
ਮੇਰਾ ਦੁਸ਼ਮਣ ਦਿਨੋ ਦਿਨ ਵੱਧਦਾ ਹੀ ਜਾ ਰਿਹਾ, ਉਹਦੇ ਘਰ ਆਨੰਦ ਖੁਸ਼ੀ ਖੇੜਾ, ਉਹਦੇ ਘਰ ਪੁੱਤਰ ਹੋਇਆ ਵਿਆਹਿਆ ਵੀ ਗਿਆ, ਮੈਂ ਤਾਂ ਕਹਿੰਦਾ ਸੀ ਉਹਨਾਂ ਦੇ ਘਰ ਪੁੱਤਰ ਹੀ ਨਾ ਹੋਵੇ, ਹੋਣਾ ਹੀ ਕੋਈ ਨਹੀਂ, ਸਾਡਾ ਪੁੱਤਰ ਹੀ ਗੱਦੀ ਦਾ ਮਾਲਕ ਬਣੇਗਾ, ਪਰ ਅੱਜ ਉਹਨਾਂ ਦਾ ਪੁੱਤਰ ਵਿਆਹਿਆ ਵੀ ਗਿਆ ਹੈ। ਹਾਂਜੀ,
ਜੋ ਸਾਗਰ ਪਿਖ ਪੂਰਨ ਚੰਦੂ,
ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਨੂੰ ਦੇਖ ਕੇ ਸਮੁੰਦਰ ਉਛਲਦਾ ਹੈ, ਏਦਾਂ ਗੁਰੂ ਅਰਜਨ ਦੇ ਘਰ ਖੁਸ਼ੀਆਂ ਉਛਲ ਉਛਲ ਕੇ ਆ ਰਹੀਆਂ ਨੇ। ਹਾਂਜੀ,
ਮੈਂ ਨਿਤ ਨਿਬਲ ਭਰਿਓ ਦੁੱਖ ਭਰਿਓ,
ਤੇ ਮੈਂ ਦਿਨੋ ਦਿਨ ਕਮਜ਼ੋਰ ਹੁੰਦਾ ਜਾ ਰਿਹਾ, ਨਿਰਬਲ ਹੁੰਦਾ ਜਾ ਰਿਹਾ, ਦੁੱਖਾਂ ਦੇ ਸਮੁੰਦਰ ਚ ਗੋਤੇ ਖਾ ਰਿਹਾ ਮੈਂ। ਹਾਂਜੀ,
ਸੁੱਤ ਪਿਤ ਮਹਿ ਤੇ ਏਕਨ ਮਰਿਓ,
ਨਾ ਤਾਂ ਮੇਰੇ ਕੋਲੋਂ ਗੁਰੂ ਅਰਜਨ ਦੇਵ ਮਰਿਆ ਹੈ ਤੇ ਨਾ ਹੀ ਮੈਂ ਉਹਦੇ ਪੁੱਤਰ ਨੂੰ ਮਾਰ ਸਕਿਆ, ਦੋਵਾਂ ਪਿਓ ਪੁੱਤਰਾਂ ਚੋਂ ਇੱਕ ਵੀ ਮਾਰਿਆ ਜਾਂਦਾ ਤਾਂ ਵੀ ਮੇਰਾ ਕੰਮ ਠੀਕ ਹੋਣਾ ਸੀ, ਪਰ ਹੋ ਨਹੀਂ ਸਕਿਆ। ਹਾਂਜੀ,
ਗਹਿਓਨ ਗਇਓ ਸ਼ਾਹ ਢਿੱਗ ਗਇਓ,
ਮੈਂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਵੀ ਨਹੀਂ ਕਰਾ ਸਕਿਆ ਅਤੇ ਨਾ ਮੈਂ ਉਹਨਾਂ ਨੂੰ ਮਰਵਾ ਸਕਿਆ, ਬਾਦਸ਼ਾਹ ਕੋਲ ਜਾ ਕੇ ਵੀ ਮੇਰਾ ਕੰਮ ਨਹੀਂ ਬਣਿਆ। ਪ੍ਰਿਥੀ ਚੰਦ ਬਾਦਸ਼ਾਹ ਕੋਲ ਇਸੇ ਕਰਕੇ ਗਿਆ ਸੀ ਕਿ ਬਾਦਸ਼ਾਹ ਨੂੰ ਭੜਕਾ ਕੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਾਵਾਂਗਾ, ਫਿਰ ਕਿਸੇ ਤਰੀਕੇ ਨਾਲ ਜੇਲ੍ਹ ਵਿੱਚ ਹੀ ਮਰਵਾ ਸੁੱਟਾਂਗਾ ਅਤੇ ਮੈਂ ਆਪ ਗੁਰੂ ਬਣ ਬੈਠਾਂਗਾ। ਪਰ ਪਿਰਥੀਏ ਦੀ ਇਹ ਗੱਲ ਮਨ ਵਿੱਚ ਹੀ ਰਹਿ ਗਈ, ਕੁਛ ਨਹੀਂ ਵਿਗਾੜ ਸਕਿਆ। ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਗੁਰੂ ਅਰਜਨ ਦੇਵ ਜੀ ਨੂੰ ਮਰਵਾਉਣ ਦੀ ਕੋਸ਼ਿਸ਼ ਮੈਂ ਬੜੀ ਕੀਤੀ ਪਰ ਉਹ ਮੇਰੇ ਕੋਲੋਂ ਮਰੇ ਨਹੀਂ। ਹਾਂਜੀ,
ਸੁਲਹੀ ਆਦਿ ਨਾ ਕੁਛ ਕਰ ਲਿਓ।
ਮੈਂ ਆਪਣਾ ਮਿੱਤਰ ਸੁਲੀ ਖਾਨ ਇਸੇ ਕਰਕੇ ਮਿੱਤਰ ਬਣਾਇਆ ਸੀ ਵੀ ਸੁਲੀ ਖਾਨ ਮੇਰੀ ਮਦਦ ਕਰੇਗਾ, ਗੁਰੂ ਅਰਜਨ ਦੇਵ ਨੂੰ ਮਾਰੇਗਾ, ਪਰ ਸੁਲੀ ਖਾਂ ਵੀ ਕੁਛ ਨਹੀਂ ਕਰ ਸਕਿਆ।
ਯਤਨ ਰਚਾਓ ਅਬ ਪ੍ਰਾਪਤ ਘਾਤ।
ਹਾਂ, ਹੁਣ ਮੌਕਾ ਮਿਲ ਗਿਆ। ਪਿਰਥੀਆ ਕਹਿੰਦਾ ਹੁਣ ਮੌਕਾ ਹੈ ਕਿ ਆਪਾਂ ਗੁਰੂ ਅਰਜਨ ਦੇਵ ਨੂੰ ਮਰਵਾ ਦੇਈਏ। ਉਹ ਘਾਤ, ਉਹ ਦਾ ਸਾਨੂੰ ਹੱਥ ਆ ਗਿਆ। ਉਹ ਇਹ ਹੈ ਕਿ ਜਿਹਦੀ ਲੜਕੀ ਦਾ ਰਿਸ਼ਤਾ ਛੱਡਿਆ ਦੀਵਾਨ ਚੰਦੂ, ਉਹ ਚੰਦੂ ਦੇ ਕੰਨ ਭਰੀਏ, ਉਹਨੂੰ ਉਤਸ਼ਾਹ ਦੇਈਏ, ਉਹਦਾ ਸਾਥ ਦੇਈਏ। ਕਹਿੰਦੇ ਦੁਸ਼ਮਣ ਦਾ ਦੁਸ਼ਮਣ ਆਪਣਾ ਦੋਸਤ ਹੁੰਦਾ। ਜਿਹੜਾ ਸਾਡੇ ਦੁਸ਼ਮਣ ਦਾ ਦੁਸ਼ਮਣ ਹੈ ਉਹਦੇ ਨਾਲ ਅਸੀਂ ਸਾਂਝ ਪਾ ਲਈਏ, ਇਹ ਰਾਜਨੀਤੀ ਕਹਿੰਦੀ ਹੈ। ਗੁਰੂ ਅਰਜਨ ਦੇਵ ਮੇਰਾ ਦੁਸ਼ਮਣ ਹੈ ਅਤੇ ਗੁਰੂ ਅਰਜਨ ਦੇਵ ਦਾ ਦੁਸ਼ਮਣ ਚੰਦੂ ਹੈ, ਅਤੇ ਚੰਦੂ ਨੂੰ ਮੈਂ ਆਪਣਾ ਦੋਸਤ ਬਣਾ ਕੇ ਕੋਈ ਇਹੋ ਜਿਹਾ ਜਾਲ ਵਿਛਾਈਏ ਕਿ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰ ਦੇਈਏ। ਹਾਂਜੀ,
ਜਿਸ ਤੇ ਹੋਏ ਸ਼ਤਰੂ ਕੋ ਘਾਤ।
ਸ਼ਤਰੂ ਦਾ ਘਾਤ ਹੋ ਜਾਵੇ, ਭਾਵ ਗੁਰੂ ਅਰਜਨ ਦੇਵ ਜੀ ਮਾਰੇ ਜਾਣ ਤੇ ਗੁਰਿਆਈ ਗੱਦੀ ਦਾ ਮੈਂ ਮਾਲਕ ਬਣ ਜਾਵਾਂ। ਹਾਂਜੀ,
ਸੁਲਹੀ ਸੋ ਲਿਖ ਕੇ ਇੱਕ ਵਾਰੀ,
ਇਸ ਇੱਕ ਵਾਰੀ ਸੁਲੀ ਖਾਨ ਨੂੰ ਲਿਖ ਕੇ
ਮੰਗਵਾਵੋ ਇਸ ਥਲ ਉਸ ਵਾਰੀ,
ਇੱਥੇ ਮੰਗਵਾ ਲਵਾਂ ਪੰਜਾਬ ਵਿੱਚ ਦਿੱਲੀ ਤੋਂ ਸੁਲੀ ਖਾਨ ਆ ਜਾਵੇ।
ਜੇਕਰ ਆਪਣਾ ਪਰਾਕ੍ਰਮ ਧਰੇ,
ਜੇ ਸੁਲੀ ਖਾਨ ਆਪਣਾ ਜ਼ੋਰ ਲਾ ਦੇਵੇ। ਸੁਲੀ ਖਾਨ ਬੜਾ ਵੱਡਾ ਬੰਦਾ ਹੈ, ਉਹਦੀ ਪੰਜਾਬ ਦੇ ਵਿੱਚ ਕੋਈ ਮੋੜ ਨਹੀਂ ਸਕਦਾ। ਦਿੱਲੀ ਦਰਬਾਰ 'ਚ ਵੀ ਉਹਦੀ ਪੂਰੀ ਚੱਲਦੀ ਹੈ। ਉਹ ਮੇਰਾ ਮਿੱਤਰ ਹੈ, ਉਹਨੇ ਮੇਰੇ ਨਾਲ ਪੱਗ ਵਟਾਈ ਹੋਈ ਹੈ, ਮੇਰਾ ਭਰਾ ਬਣਿਆ ਹੋਇਆ। ਜੇ ਸੁਲੀ ਖਾਨ ਮੇਰੇ ਕੰਮ ਆ ਜਾਵੇ,
ਆਨ ਇਹਾਂ ਅਰਜਨ ਕੋ ਧਰੇ,
ਆ ਕੇ ਗੁਰੂ ਅਰਜਨ ਦੇਵ ਨੂੰ ਪਕੜ ਲਵੇ। ਧਰੇ ਦਾ ਮਤਲਬ ਪਕੜ ਲੈਣਾ, ਆ ਕੇ ਗ੍ਰਿਫਤਾਰ ਕਰ ਲਵੇ।
ਮਿਲ ਮਸਲਤ ਕਰ ਕੇ ਸੰਗ ਚੰਦੂ,
ਕਹਿੰਦੇ ਇਸ ਤਰ੍ਹਾਂ ਦੀ ਸਲਾਹ ਚੰਦੂ ਦੇ ਨਾਲ ਸਾਧ ਸੰਗਤ ਜੀ, ਇਹ ਪਿਰਥੀ ਚੰਦ ਕਰਨੀ ਚਾਹੁੰਦਾ ਹੈ। ਹਾਂਜੀ,
ਗਹਿ ਇਸਾ ਰਾਹੂ ਜਿਮ ਇੰਦੂ,
ਕਹਿੰਦਾ ਜਿਵੇਂ ਚੰਦਰਮਾ ਨੂੰ ਰਾਹੂ ਕੇਤੂ ਚਿਮੜ ਜਾਂਦੇ ਹੈ, ਅਸੀਂ ਸਾਰੇ ਮੈਂ ਸੁਲੀ ਖਾਨ ਅਤੇ ਚੰਦੂ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਨੂੰ ਗ੍ਰਹਿਣ ਲੱਗ ਜਾਈਏ, ਭਾਵ ਪਕੜ ਦਈਏ, ਖਤਮ ਕਰ ਦਈਏ।
ਇਮ ਵਿਚਾਰ ਲਿਖਵੇ ਲੱਗ ਪਾਤੀ,
ਇਸ ਤਰ੍ਹਾਂ ਵਿਚਾਰ ਕਰਕੇ ਦੁਸ਼ਟ ਪਿਰਥੀ ਚੰਦ ਨੇ ਚਿੱਠੀ ਲਿਖਣੀ ਸ਼ੁਰੂ ਕੀਤੀ ਹੈ। ਹਾਂਜੀ,
ਰਿਸ ਤੇ ਨਿਸ ਦਿਨ ਸੁਲਗਤ ਛਾਤੀ,
ਔਰ ਗੁੱਸੇ ਨਾਲ ਇਹਦੀ ਛਾਤੀ ਸੁਲਗਣ ਲੱਗੀ ਹੈ, ਭਾਵ ਅੰਦਰ ਇਹਦੇ ਬੜੀ ਭਾਰੀ ਈਰਖਾ ਹੈ।
ਲਿਖਤਮ ਪ੍ਰਿਥੀ ਆਮਲ ਸੁਨਮੀਤ,
ਤੇ ਲਿਖਦਾ ਹੈ ਪਿਰਥੀ ਚੰਦ, ਲਿਖਤਮ ਪਿਰਥੀ ਮਲ, ਪਿਰਥੀ ਚੰਦ ਆਪਣਾ ਨਾਮ ਲਿਖਦਾ ਹੈ ਵੀ ਲਿਖਤਮ ਪਿਰਥੀ ਚੰਦ, ਮੈਂ ਪਿਰਥੀ ਚੰਦ ਚਿੱਠੀ ਲਿਖ ਰਿਹਾ ਹਾਂ।
ਚਿਤਵਾ ਚੀਤ ਨੀਤ ਕਰ ਪ੍ਰੀਤ,
ਮੈਂ ਮਿੱਤਰ ਜੀ ਤੁਹਾਨੂੰ ਹਰ ਵੇਲੇ ਯਾਦ ਕਰਦਾ, ਹਰ ਵੇਲੇ ਭਰਾ ਜੀ ਮੈਂ ਤੁਹਾਨੂੰ ਯਾਦ ਰੱਖਦਾ, ਅਤੇ ਮੈਂ ਤੁਹਾਡੇ ਲਈ ਰੋਜ਼ ਪਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਕਰਦਾ ਵੀ ਤੁਹਾਡੀ ਹਰ ਵੇਲੇ ਚੜ੍ਹਦੀ ਕਲਾ ਹੀ ਰਹੇ। ਹਾਂਜੀ,
ਸਕਲ ਕਾਜ ਕੀ ਨਿਸਤਾ ਮੋਰਾ,
ਭਰਾ ਜੀ ਤੁਸੀਂ ਮੇਰੇ ਮਿੱਤਰ ਹੋ, ਮੇਰੇ ਭਰਾ ਹੋ, ਤੁਸੀਂ ਮੇਰੇ ਬੜੇ ਕੰਮ ਸਵਾਰੇ ਹੈ, ਤੁਸੀਂ ਮੇਰੇ ਬਹੁਤ ਕੰਮ ਸਵਾਰੇ। ਬਾਦਸ਼ਾਹ ਨੂੰ ਕਹਿ ਕੇ ਮੈਨੂੰ ਜ਼ਮੀਨਾਂ ਜਾਇਦਾਦਾਂ ਦਵਾਈਆਂ ਹਨ, ਜਾਗੀਰਾਂ ਦਵਾਈਆਂ ਹਨ, ਤੁਹਾਡੀ ਜਾਗੀਰ ਦੇ 'ਚ ਮੈਂ ਬੈਠਾ ਰੋਟੀ ਖਾ ਰਿਹਾ ਹਾਂ। ਹਾਂਜੀ,
ਇਹ ਨਾ ਭਇਓ ਕਬ ਰਿਪ ਮੁਖ ਮੋਰਾ,
ਪਰ ਇੱਕ ਕੰਮ ਹੈ ਵੀ ਅਜੇ ਤਾਈਂ ਮੇਰਾ ਦੁਸ਼ਮਣ ਜਿਹੜਾ ਨਾ ਗੁਰੂ ਅਰਜਨ ਦੇਵ ਉਹ ਨਹੀਂ ਮਰਿਆ। ਗੁਰੂ ਅਰਜਨ ਦੇਵ ਨੂੰ ਨਹੀਂ ਤੁਸੀਂ ਕਰ ਸਕੇ ਅਜੇ ਤਾਈਂ ਕੁਛ, ਬਾਕੀ ਤੁਹਾਡੀ ਕਿਰਪਾ ਨਾਲ ਮੇਰੇ ਕੰਮ ਬੜੇ ਤੁਸੀਂ ਸਵਾਰੇ ਨੇ, ਉਹ ਮੈਂ ਤੁਹਾਡਾ ਅਹਿਸਾਨ ਮੰਨਦਾ, ਮੈਂ ਤੁਹਾਡਾ ਉਪਕਾਰ ਚੇਤੇ ਰੱਖਦਾ ਕਿ ਤੁਸੀਂ ਮੇਰੇ ਬੜੇ ਕੰਮ ਸਵਾਰੇ ਨੇ। ਇੱਕ ਕੰਮ ਰਹਿੰਦਾ ਹੈ, ਜੇ ਕਿਤੇ ਇਹ ਵੀ ਪੂਰਾ ਕਰ ਦਿਓ, ਮੇਰੇ ਰਾਹ ਦਾ ਕੰਡਾ ਕੱਢ ਦਿਓ, ਗੁਰੂ ਅਰਜਨ ਦੇਵ ਨੂੰ ਖਤਮ ਕਰ ਦਿਓ, ਬਸ ਫਿਰ ਮੇਰੀ ਜੈ ਜੈਕਾਰ ਹੋ ਜਾਵੇਗੀ। ਹਾਂਜੀ,
ਔਰ ਮੈਂ ਮਿਲ ਕਰੇ ਉਪਾਇਆ।
ਹੇ ਭਰਾ ਜੀ, ਤੁਸੀਂ ਤੇ ਮੈਂ ਰਲ ਕੇ ਬੜੇ ਉਪਾਅ ਕੀਤੇ ਨੇ। ਹਾਂਜੀ,
ਨਹੀਂ ਅਨੁਜ ਤੇ ਗੁਰ ਪਦ ਪਾਇਆ,
ਪਰ ਮੇਰਾ ਭਰਾ ਅਜੇ ਤੱਕ ਮਰਿਆ ਨਹੀਂ, ਕਿਸੇ ਕੇਸ ਮੁਕੱਦਮੇ 'ਚ ਵੀ ਨਹੀਂ ਫਸਿਆ, ਅਤੇ ਮੇਰੇ ਭਰਾ ਤੋਂ ਮੈਂ ਗੁਰਿਆਈ ਗੱਦੀ ਖੋ ਨਹੀਂ ਸਕਿਆ। ਹਾਂਜੀ,
ਮਿਹਰਬਾਨਗੀ ਚਾਹਤ ਤੋਰੀ।
ਹੇ ਭਰਾ ਜੀ, ਮੈਂ ਤੁਹਾਡੀ ਮਿਹਰਬਾਨਗੀ ਚਾਹੁੰਦਾ ਹਾਂ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਤੁਸੀਂ ਆ ਕੇ ਪੰਜਾਬ ਦੇ ਵਿੱਚ, ਦਿੱਲੀ ਤੋਂ ਆਓ ਅਤੇ ਪੰਜਾਬ ਵਿੱਚ ਆ ਕੇ, ਖਾਸ ਕਰਕੇ ਮਾਝੇ ਵਿੱਚ ਆ ਕੇ, ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰੋ ਅਤੇ ਜਿਹੜੀ ਗੁਰਿਆਈ ਗੱਦੀ ਹੈ ਉਹ ਮੈਨੂੰ ਦਵਾਓ। ਹਾਂਜੀ,
ਕਬਹੋ ਦੇਹੋ ਰਿਪ ਧੀਰਜ ਤੋਰੀ।
ਹਾਂ, ਕਦੀ ਦੁਸ਼ਮਣ ਦੀ ਹੌਸਲਾ, ਦੁਸ਼ਮਣ ਦਾ ਤੋੜੋ, ਉਹ ਤਾਂ ਬੜੇ ਖੁਸ਼ੀ ਵਿੱਚ ਵਾਜੇ ਗਾਜੇ ਵਜਾ ਕੇ ਆਪਣੇ ਪੁੱਤਰ ਦਾ ਵਿਆਹ ਕਰਦਾ ਫਿਰਦਾ, ਉਹਦੇ ਘਰ 'ਤੇ ਵਧਾਈਆਂ ਹੋ ਰਹੀਆਂ ਨੇ, ਖੁਸ਼ੀਆਂ ਹੋ ਰਹੀਆਂ ਨੇ, ਸ਼ਾਦੀਆਂ ਹੋ ਰਹੀਆਂ ਨੇ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ, ਮੈਂ ਜਰ ਨਹੀਂ ਸਕਦਾ। ਜਦੋਂ ਮੈਂ ਗੁਰੂ ਅਰਜਨ ਦੇ ਘਰ ਖੁਸ਼ੀ ਸੁਣਦਾ, ਮੈਂ ਉਸ ਦਿਨ ਦੀ ਉਡੀਕ ਵਿੱਚ ਹਾਂ ਜਿਸ ਦਿਨ ਗੁਰੂ ਅਰਜਨ ਦੇ ਘਰ ਵੈਣ ਪੈਣਗੇ, ਗੁਰੂ ਅਰਜਨ ਦੀ ਮੌਤ ਨੂੰ ਉਡੀਕ ਰਿਹਾ ਹਾਂ ਮੈਂ। ਹਾਂਜੀ,
ਵਧਿਓ ਜਗਤ ਮੈਂ ਅਧਿਕ ਪ੍ਰਤਾਪ।
ਗੁਰੂ ਅਰਜਨ ਦੇਵ ਦਾ ਤਾਂ ਦਿਨੋ ਦਿਨ ਪ੍ਰਤਾਪ ਭਰਾ ਜੀ ਵੱਧਦਾ ਜਾਂਦਾ, ਅਸੀਂ ਘਟਾਉਣਾ ਚਾਹੁੰਦੇ ਸੀ, ਉਹ ਵੱਧਦਾ ਹੀ ਜਾ ਰਿਹਾ ਦਿਨੋ ਦਿਨ। ਹਾਂਜੀ,
ਦੇਖਤ ਸੁਣਤ ਮੋਹੇ ਔਰ ਤਾਪੂ।
ਮੇਰਾ ਹਿਰਦਾ ਸੜਦਾ ਹੈ, ਤਪਦਾ ਹੈ ਦੇਖ ਸੁਣ ਕੇ।
ਆਏ ਇਤਹੋ ਕਰ ਕਾਜ ਹਮਾਰੇ।
ਤੁਸੀਂ ਇੰਨਾ ਕੰਮ ਕੀਤਾ ਅੱਗੇ ਮੇਰਾ, ਹੁਣ ਵੀ ਇੱਕ ਵਾਰੀ ਖੇਚਲ ਕਰੋ, ਸਾਰੇ ਕੰਮ ਛੱਡ ਕੇ ਪੰਜਾਬ ਆਓ, ਛੇਤੀ ਆਓ ਇੱਧਰ ਆ ਕੇ, ਤੇ ਤੁਸੀਂ ਨਾ ਮਿਹਰਬਾਨੀ ਕਰਕੇ ਕਿਸੇ ਤਰੀਕੇ ਨਾਲ ਗੁਰੂ ਅਰਜਨ ਨੂੰ ਮਾਰ ਦਿਓ, ਤੇ ਫਿਰ ਬਸ ਮੇਰੀ ਗੁਰਿਆਈ ਗੱਦੀ ਪੱਕੀ ਹੋਵੇਗੀ। ਹਾਂਜੀ,
ਦੇਹੋ ਗੁਰਤਾ ਅਰਜਨ ਕੋ ਮਾਰੇ।
ਅਰਜਨ ਨੂੰ ਮਾਰ ਕੇ ਗੁਰਿਆਈ ਗੱਦੀ ਮੈਨੂੰ ਦਵਾ ਦਿਓ। ਹਾਂਜੀ,
ਤੋ ਪਰ ਮੋਹੇ ਬਿਸਾਲ ਭਰੋਸਾ।
ਹੇ ਸੁਲੀ ਖਾਨ, ਮੈਨੂੰ ਤੇਰੇ 'ਤੇ ਬਹੁਤ ਭਰੋਸਾ ਹੈ, ਬਹੁਤ ਵਿਸ਼ਵਾਸ ਹੈ ਵੀ ਤੂੰ ਮੇਰਾ ਕੰਮ ਕਰ ਸਕਦਾ, ਮੈਨੂੰ ਇੰਨਾ ਹੋਰ ਕਿਸੇ 'ਤੇ ਭਰੋਸਾ ਨਹੀਂ ਜਿੰਨਾ ਤੇਰੇ 'ਤੇ ਭਰੋਸਾ ਹੈ। ਦੇਖੋ ਸਾਧ ਸੰਗਤ ਜੀ, ਪਿਰਥੀਏ ਦਾ ਭਰੋਸਾ ਬੰਦੇ 'ਤੇ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਏਕ ਹੈ ਭਗਵਾਨ। ਪਰਮੇਸ਼ਰ 'ਤੇ ਭਰੋਸਾ ਨਹੀਂ ਕਰਦਾ, ਬੰਦੇ 'ਤੇ ਭਰੋਸਾ ਕਰਦਾ ਹੈ। ਹਾਂਜੀ,
ਵਧਿਓ ਸ਼ਤਰ ਲੱਖ ਕੀ ਜਹਿਰੋਸਾ।
ਕਹਿਣ ਲੱਗਾ ਮੇਰਾ ਵੈਰੀ ਗੁਰੂ ਅਰਜਨ ਦਿਨੋ ਦਿਨ ਵੱਧਦਾ ਜਾ ਰਿਹਾ, ਅਤੇ ਤੁਸੀਂ ਉਹਦੇ 'ਤੇ ਹੁਣ ਆ ਕੇ ਕੰਟਰੋਲ ਕਰੋ, ਉਹਨੂੰ ਕਾਬੂ ਕਰੋ, ਉਹਨੂੰ ਮਾਰੋ। ਹਾਂਜੀ,
ਹਿਮਲੇਖ ਦਿੱਲੀ ਪਾਠ ਹਲਕਾਰਾ।
ਇੱਦਾਂ ਬਾਬੇ ਪਿਰਥੀ ਚੰਦ ਨੇ ਚਿੱਠੀ ਲਿਖ ਕੇ ਇੱਕ ਹਲਕਾਰੇ ਨੂੰ ਦਿੱਤੀ, ਉਹ ਚਿੱਠੀ ਲੈ ਕੇ ਦਿੱਲੀ ਨੂੰ ਚੱਲ ਪਿਆ।
ਦਿਓ ਇਨਾਮ ਕਰਹੋ ਇਹੋ ਕਾਰਾ।
ਅਤੇ ਚਿੱਠੀ 'ਚ ਲਿਖਿਆ ਵੀ ਬਾਬਾ ਪਿਰਥੀ ਚੰਦ ਨੇ ਵੀ ਸੁਲੀ ਖਾਨ ਜੀ ਛੇਤੀ ਆਓ, ਮੇਰਾ ਕੰਮ ਕਰੋ। ਅਤੇ ਜਿਹੜੇ ਬੰਦੇ ਨੂੰ ਚਿੱਠੀ ਦੇ ਕੇ ਭੇਜਿਆ ਉਹਨੂੰ ਕਿਹਾ ਵੀ ਤੂੰ ਰਸਤੇ 'ਚ ਰੁਕ ਨਾ ਜਾਈ, ਛੇਤੀ ਤੋਂ ਛੇਤੀ ਦਿੱਲੀ ਪਹੁੰਚ, ਅਤੇ ਆਹ ਮੇਰਾ ਕੰਮ ਜਿਹੜਾ ਛੇਤੀ ਪੂਰਾ ਕਰ। ਹਾਂਜੀ,
ਸੁਨ ਤੂਰਨ ਗਮਨਿਓ ਮਗ ਮਾਹੂ।
ਉਹ ਬੰਦਾ ਕੋਠੇ ਗੁਰੂ ਪਿੰਡ ਤੋਂ, ਇਹ ਸਾਧ ਸੰਗਤ ਜੀ ਬਰਨਾਲੇ ਤੋਂ ਬਾਜਾ ਖਾਨਾ ਜਿਹੜਾ ਰੋਡ ਹੈ ਭਗਤਾ ਭਾਈ ਕਾ, ਤੁਸੀਂ ਸੁਣਿਆ ਹੋਣਾ ਸਲਾਬਤਪੁਰਾ, ਭਗਤਾ ਭਾਈ ਕਾ, ਦੀਨਾ ਕਾਂਗੜ, ਮਿਰਜ਼ਾ ਦਿਆਲਪੁਰਾ, ਮਿਰਜ਼ੇ ਕਾ ਦਿਆਲਪੁਰਾ ਅਤੇ ਭਾਈ ਕਾ ਦਿਆਲਪੁਰਾ, ਲਾਗੇ ਹੀ ਕੋਠਾ ਗੁਰੂ ਹੈ, ਰੂਪਾ ਭਾਈ ਕਾ, ਇਹ ਸਾਰੇ ਪਿੰਡ ਉੱਧਰ ਹੀ ਹਨ ਮਾਲਵੇ ਦੀ ਧਰਤੀ 'ਤੇ। ਬਰਨਾਲੇ ਤੋਂ ਕੋਈ 35 ਕਿਲੋਮੀਟਰ ਬਾਜਾ ਖਾਨਾ ਰੋਡ 'ਤੇ ਜਾਈਏ ਅਤੇ ਉਸ ਪਾਸੇ ਇਹ ਸਾਰੇ ਪਿੰਡ ਨੇੜੇ ਨੇੜੇ ਹੀ ਪੈਂਦੇ। ਉੱਥੇ ਰਹਿੰਦਾ ਸੀ ਪਿਰਥੀ ਚੰਦ, ਉੱਥੋਂ ਚਿੱਠੀ ਲਿਖ ਕੇ ਪਿਰਥੀਏ ਨੇ ਦਿੱਲੀ ਨੂੰ ਤੋਰ ਦਿੱਤੀ ਹੈ।
ਪਹੁੰਚਿਓ ਪੁਰੀ ਮਹਾਨ ਉਮਾਹੂ।
ਬੰਦਾ ਚਿੱਠੀ ਲੈ ਕੇ ਦਿੱਲੀ ਪਹੁੰਚਿਆ।
ਹਾਂਜੀ, ਮਿਲਿਓ ਸਲਾਮ ਕੀਨ ਹੋਏ ਦੀਨ।
ਜਾ ਕੇ ਸੁਨੀ ਖਾਨ ਨੂੰ ਮਿਲਿਆ ਤੇ ਉਹਦੇ ਅੱਗੇ ਸਲਾਮ ਕੀਤੀ। ਮੁਸਲਮਾਨਾਂ ਦੇ ਰਾਜ ਵਿੱਚ ਉਹਨਾਂ ਨੂੰ ਸਲਾਮ ਕਰਨੀ ਪੈਂਦੀ ਸੀ, ਜਾ ਕੇ ਉਹਦੇ ਅੱਗੇ ਸਲਾਮ ਕੀਤੀ ਝੁੱਕ ਕੇ। ਹਾਂਜੀ,
ਪੁਨ ਪਾਤੀ ਸੁਲਹੀ ਕਰ ਦੀਨ।
ਫਿਰ ਸੁਨੀ ਖਾਨ ਨੂੰ ਪਿਰਥੀਏ ਦੀ ਚਿੱਠੀ ਦਿੱਤੀ।
ਖੋਲਤ ਪਠੀ ਸਖਾ ਕੇ ਕਰ ਕੀ।
ਜਦੋਂ ਚਿੱਠੀ ਖੋਲ੍ਹ ਕੇ ਪੜ੍ਹੀ, ਵੇਖਿਆ ਮੇਰੇ ਮਿੱਤਰ ਪਿਰਥੀ ਚੰਦ ਨੇ ਲਿਖੀ ਹੈ। ਆਪਣੇ ਮਿੱਤਰ ਦੀ ਲਿਖਤ ਪਛਾਣੀ, ਉੱਤੇ ਲਿਖਿਆ ਹੋਇਆ ਸੀ ਲਿਖ ਤੁਮ ਪਿਰਥੀ ਚੰਦ। ਪਿਰਥੀ ਚੰਦ ਦਾ ਨਾਮ ਪੜ੍ਹਿਆ। ਹਾਂਜੀ,
ਸ਼੍ਰੀ ਅਰਜਨ ਕੀਰਤ ਉਰ ਕਰ ਕੀ।
ਅਤੇ ਗੁਰੂ ਅਰਜਨ ਦੇਵ ਜੀ ਦੇ ਬੇਟੇ ਦੇ ਵਿਆਹ ਦੀ ਖਬਰ ਵੀ ਪੜ੍ਹੀ। ਉਹ ਪੜ੍ਹ ਕੇ ਸੁਲੀ ਖਾਂ ਨੂੰ ਅੱਗ ਲੱਗ ਗਈ। ਬੜਾ ਉਹਦੇ ਮਨ ਨੂੰ ਕਾਲਜੇ ਨੂੰ ਜਿਵੇਂ ਤੀਰ ਵੱਜਾ ਹੁੰਦਾ। ਹਾਂਜੀ,
ਮੇਰੋ ਤਰਾਸ ਹਿਰਦੇ ਮਹਿ ਧਰ ਕੇ।
ਕਹਿੰਦੇ ਮੇਰਾ ਡਰ ਹਿਰਦੇ ਵਿੱਚ ਰੱਖ ਕੇ।
ਅਬਲਾ ਸ਼ਤਰ ਨਾ ਛਾਤੀ ਧਰ ਕੇ।
ਕਹਿੰਦੇ ਮੇਰੇ ਤੋਂ ਦੁਸ਼ਮਣ ਅਜੇ ਤੱਕ ਡਰਦਾ ਨਹੀਂ। ਮਾਇਆ ਧਾਰੀ ਅੰਨਾ ਬੋਲਾ ਸਾਧ ਸੰਗਤ ਜੀ। ਮਾਇਆ ਧਾਰੀ ਬੰਦਾ ਕਹਿੰਦਾ ਵੀ ਮੇਰੀ ਤਾਕਤ ਤੋਂ ਦੁਨੀਆਂ ਡਰਦੀ ਕਿਉਂ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਵੀ ਰੱਬ ਦੇ ਪਿਆਰੇ ਰੱਬ ਤੋਂ ਹੀ ਡਰਦੇ ਨੇ। ਜੋ ਵਾਹਿਗੁਰੂ ਕਰੇਗਾ ਦੇਖੀ ਜਾਏਗੀ। ਬੰਦੇ ਤੋਂ ਕੀ ਡਰਨਾ ਹੋਇਆ, ਬੰਦਾ ਕੀ ਕਰ ਸਕਦਾ? ਨਾ ਬੰਦਾ ਕਿਸੇ ਦਾ ਕੁਝ ਸਵਾਰ ਸਕਦਾ ਅਤੇ ਨਾ ਬੰਦਾ ਕਿਸੇ ਦਾ ਕੁਝ ਵਿਗਾੜ ਸਕਦਾ। ਜੋ ਹੋਣਾ ਉਹ ਤਾਂ ਵਾਹਿਗੁਰੂ ਦੇ ਹੁਕਮ 'ਚ ਹੀ ਹੋਣਾ। ਗੁਰੂ ਅਰਜਨ ਦੇਵ ਤਾਂ ਰੱਬ ਤੋਂ ਡਰਦੇ ਨੇ ਅਤੇ ਪਿਰਥੀ ਚੰਦ ਸੁਲੀ ਖਾਂ ਕਹਿੰਦਾ ਮੇਰੇ ਤੋਂ ਕਿਉਂ ਨਹੀਂ ਡਰਦੇ? ਅਜੇ ਤਾਂ ਹੀ ਗੁਰੂ ਅਰਜਨ ਦੇਵ ਇੰਨੀ ਖੁਸ਼ੀ ਵਿੱਚ ਆਪਣੇ ਪੁੱਤਰ ਦਾ ਵਿਆਹ ਕਰਦੇ ਫਿਰਦੇ ਨੇ। ਉਹਨਾਂ ਨੇ ਸਾਨੂੰ ਪੁੱਛਿਆ ਹੀ ਨਹੀਂ, ਸਾਡੇ ਅੱਗੇ ਸਿਰ ਨਹੀਂ ਝੁਕਾਇਆ, ਸਾਡੀ ਈਨ ਨਹੀਂ ਮੰਨੀ। ਹਾਂਜੀ,
ਵੱਡੋ ਹੋਣ ਨਿਸ਼ਫਲ ਹੈ ਮੋਰਾ।
ਸੁਲੀ ਖਾਨ ਸੋਚਦਾ ਮੈਂ ਐਡਾ ਵੱਡਾ ਅਫਸਰ ਹਾਂ, ਮੇਰੀ ਅਫਸਰੀ ਦਾ ਕੀ ਫਾਇਦਾ, ਮੇਰੇ ਵੱਡੇ ਹੋਣ ਦਾ ਕੋਈ ਲਾਭ ਨਹੀਂ ਹੈ। ਹਾਂਜੀ,
ਸੁੱਖ ਨਾ ਸਖਾ ਰਿਪ ਤੁੰਡ ਨਾ ਮੋਰਾ।
ਕਿ ਮੇਰੇ ਮਿੱਤਰ ਨੂੰ, ਮੇਰੇ ਸੱਜਣ ਨੂੰ ਸੁੱਖ ਨਹੀਂ ਮਿਲਿਆ। ਮੇਰਾ ਮਿੱਤਰ ਪਿਰਥੀ ਚੰਦ, ਉਹਨੂੰ ਮੈਂ ਸੁੱਖ ਨਹੀਂ ਦੇ ਸਕਿਆ, ਉਹਦਾ ਦੁਸ਼ਮਣ ਮੈਂ ਮਾਰ ਨਹੀਂ ਸਕਿਆ। ਹਾਂਜੀ,
ਚਿੰਤਤ ਚੀਤ ਚਾਰ ਕੋ ਬੋਲਾ।
ਇਸ ਤਰ੍ਹਾਂ ਚਿੰਤਾ 'ਚ ਪਿਆ ਹੋਇਆ, ਸੋਚਦਾ ਹੋਇਆ ਸੁਲੀ ਖਾਨ ਪਿਰਥੀਏ ਦੇ ਨੌਕਰ ਨੂੰ ਕਹਿਣ ਲੱਗਾ।
ਤਿਸਕੇ ਸਾਥ ਬਾਖ ਅਸ ਬੋਲਾ।
ਉਸ ਨੌਕਰ ਨੂੰ ਸੁਲੀ ਖਾਨ ਕਹਿੰਦਾ ਹੈ
ਮੁਝ ਦਿਸ਼ ਤੇ ਕਹੋ ਸਕਲ ਆਨੰਦ।
ਜਾ ਵਾਪਸ ਚਲਾ ਜਾ। ਜਾ ਕੇ ਬਾਬੇ ਪਿਰਥੀ ਚੰਦ ਨੂੰ ਕਹੀਂ ਵੀ ਤੇਰਾ ਭਰਾ ਸੁਲੀ ਖਾਨ ਬੜਾ ਖੁਸ਼ ਹੈ, ਰਾਜੀ ਬਾਜੀ ਹੈ, ਸੁੱਖ ਸ਼ਾਂਤ। ਸਾਡੀ ਸਾਰੀ ਖਬਰਸਾਰ ਜਾ ਕੇ ਬਾਬੇ ਪਿਰਥੀ ਚੰਦ ਨੂੰ ਦੇ ਦੇਵੀਂ।
ਕਹਾਂ ਭਇਓ ਜੇ ਵਿਆਹੋ ਆਨੰਦ।
ਅਤੇ ਉਹਨੂੰ ਆਖੀ ਕੀ ਹੋ ਗਿਆ ਜੇ ਗੁਰੂ ਅਰਜਨ ਦੇਵ ਨੇ ਆਪਣਾ ਪੁੱਤਰ ਵਿਆਹ ਲਿਆ ਤਾਂ ਉਹ ਜਾਣੇ, ਕੋਈ ਗੱਲ ਨਹੀਂ, ਅਸੀਂ ਆਪੇ ਮਸਲੇ ਦਾ ਹੱਲ ਕਰ ਲਾਂਗੇ। ਜਿਹੜੀਆਂ ਅੱਜ ਉਹਨਾਂ ਦੇ ਘਰ ਸ਼ਾਦੀਆਂ ਦੇ ਖੁਸ਼ੀਆਂ ਨੇ ਨਾ, ਗਮੀਆਂ 'ਚ ਬਦਲ ਜਾਣਗੀਆਂ। ਜਿਹੜੇ ਅੱਜ ਉਹ ਵਿਆਹ ਦੀਆਂ ਘੋੜੀਆਂ ਗਾ ਰਹੇ ਨੇ, ਉਹ ਕੱਲ੍ਹ ਨੂੰ ਰੋਂਦੇ ਨਜ਼ਰ ਆਉਣਗੇ। ਹਾਂਜੀ,
ਇਤ ਆਵਾਂ ਆ ਗਿਆ ਲੈ ਸ਼ਾਹੂ।
ਮੈਂ ਆ ਰਿਹਾ ਪੰਜਾਬ ਨੂੰ, ਬਾਦਸ਼ਾਹ ਤੋਂ, ਜਹਾਂਗੀਰ ਤੋਂ ਪਟਾ ਲੈ ਕੇ, ਪ੍ਰਵਾਨਾ ਲੈ ਕੇ, ਹੁਕਮ ਲੈ ਕੇ ਮੈਂ ਪੰਜਾਬ ਆਉਣਾ ਹੈ।
ਗੁਰ ਗਹਿਬੇ ਕੋ ਨਿਤ ਉਤਸਾਹੂ।
ਮੇਰੇ ਮਨ ਵਿੱਚ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨ ਦਾ ਬੜਾ ਹੀ ਸ਼ੌਂਕ ਹੈ, ਮੈਨੂੰ ਉਤਸ਼ਾਹ ਹੈ, ਮੈਂ ਭੁੱਲਿਆ ਨਹੀਂ। ਮੈਂ ਗੁਰੂ ਅਰਜਨ ਦੇਵ ਨੂੰ ਪਕੜ ਕੇ ਜੇਲ੍ਹ 'ਚ ਸੁੱਟਾਂ ਜਾਂ ਮਾਰਾਂ, ਖਤਮ ਕਰਾਂ, ਇਹ ਮੇਰੀ ਜ਼ਿੰਮੇਵਾਰੀ ਹੈ ਅਤੇ ਤੁਸੀਂ ਬਾਬਾ ਜੀ ਚਿੰਤਾ ਨਾ ਕਰੋ। ਹਾਂਜੀ,
ਚੰਦੂ ਬਿਨ ਮੈਂ ਹੀ ਲਿਓ ਮਾਰ।
ਚੰਦੂ ਦੀ ਵੀ ਲੋੜ ਕੋਈ ਨਹੀਂ, ਮੈਂ ਇਕੱਲਾ ਹੀ ਬੜਾ, ਮੈਂ ਮਾਰ ਲੈਣਾ ਗੁਰੂ ਅਰਜਨ ਦੇਵ ਨੂੰ। ਹਾਂਜੀ,
ਜੈਸੇ ਦਸਾ ਅਚਾਨਕ ਮਾਰ।
ਜਿਵੇਂ ਅਚਾਨਕ ਫਨੀਅਰ ਕੋਬਰਾ ਸੱਪ ਕਿਸੇ ਨੂੰ ਡੰਗ ਮਾਰ ਕੇ ਖਤਮ ਕਰ ਦਿੰਦਾ, ਮੈਂ ਤਾਂ ਫੂਕ ਮਾਰ ਕੇ ਖਤਮ ਕਰਦਾ। ਮੇਰੇ 'ਚ ਤਾਂ ਇੰਨਾ ਜ਼ਹਿਰ ਭਰਿਆ ਹੋਇਆ, ਗੁਰੂ ਅਰਜਨ ਦੇਵ ਨੂੰ ਮੈਂ ਇੱਕੋ ਵਾਰੀ ਖਤਮ ਕਰ ਦਿਆਂਗਾ।
ਧੀਰ ਧਰੋ ਆਇਓ ਮੁਝ ਜਾਨ।
ਬਾਬਾ ਜੀ ਤੁਸੀਂ ਹੌਸਲਾ ਰੱਖੋ, ਧੀਰਜ ਰੱਖੋ ਅਤੇ ਮੈਨੂੰ ਆਇਆ ਹੀ ਸਮਝੋ, ਮੈਂ ਪੰਜਾਬ ਆਉਣਾ, ਬਸ ਮਹੀਨੇ 15 ਦਿਨਾਂ ਦੀ ਗੱਲ ਹੋਰ ਹੈ, ਆਇਆ ਹੀ ਸਮਝੋ। ਥੋੜ੍ਹੇ ਦਿਨਾਂ 'ਚ ਮੈਂ ਪੰਜਾਬ ਆ ਕੇ ਪਹਿਲਾ ਕੰਮ ਤੁਹਾਡਾ ਹੀ ਕਰਾਂਗਾ। ਹਾਂਜੀ,
ਕਰੋ ਕਾਜ ਸੁਣ ਸਖਾ ਸੁਜਾਨ।
ਤੂੰ ਮੇਰਾ ਮਿੱਤਰ ਹੈ ਅਤੇ ਮੈਂ ਤੇਰਾ ਕੰਮ ਨਹੀਂ ਕਰਨਾ ਅਤੇ ਹੋਰ ਕਿਹਦਾ ਕਰਨਾ। ਪਹਿਲਾਂ ਤੇਰਾ ਕੰਮ ਕਰਾਂਗਾ, ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਸੁੱਟਾਂਗਾ ਜਾਂ ਮਰਵਾ ਦਿਆਂਗਾ ਅਤੇ ਗੁਰਿਆਈ ਗੱਦੀ 'ਤੇ ਤੈਨੂੰ ਬਿਠਾ ਦਿਆਂਗਾ। ਤੂੰ ਬਿਲਕੁਲ ਫਿਕਰ ਨਾ ਕਰ। ਹਾਂਜੀ,
ਕੇਚਤ ਦਿਨ ਮੈਂ ਦੇਖੋ ਆਈ।
ਕੁਝ ਦਿਨਾਂ 'ਚ ਬਸ ਮੈਂ ਆਉਣ ਵਾਲਾ, 10-20 ਦਿਨਾਂ ਤੱਕ, ਮਹੀਨੇ ਤੱਕ ਪੰਜਾਬ ਆਵਾਂਗਾ। ਫਿਰ ਮੈਂ ਦੇਖਾਂਗਾ ਵੀ ਕਿਹੜਾ ਤੇਰੇ ਸਾਹਮਣੇ ਅੜਦਾ ਹੈ, ਕਿਹੜਾ ਤੇਰੀ ਗੁਰਿਆਈ ਗੱਦੀ 'ਚ ਰਸਤੇ 'ਚ ਰੁਕਾਵਟ ਬਣਦਾ ਹੈ।
ਅਰਜਨ ਹੱਥ ਦੈ ਹੋ ਗੁਰਿਆਈ।
ਗੁਰੂ ਅਰਜਨ ਦੇਵ ਨੂੰ ਮਰਵਾ ਕੇ ਗੁਰਿਆਈ ਗੱਦੀ ਮੈਂ ਤੁਹਾਨੂੰ ਬਾਬਾ ਜੀ ਦਵਾਵਾਂਗਾ।
ਤਬ ਮੇਰੇ ਮਨ ਉਪਜਹਿ ਸ਼ਾਂਤੀ।
ਤਾਂ ਮੇਰੇ ਮਨ ਨੂੰ ਸ਼ਾਂਤੀ ਆਵੇਗੀ, ਮੇਰੇ ਮਨ ਨੂੰ ਸਕੂਨ ਮਿਲੇਗਾ, ਬਈ ਮੈਂ ਆਪਣੇ ਮਿੱਤਰ ਦਾ ਕੰਮ ਕਰ ਸਕਿਆ। ਹਾਂਜੀ,
ਜਬ ਤੇਰੇ ਸ਼ਤਰ ਹੋਏ ਸ਼ਾਂਤੀ।
ਜਦੋਂ ਤੇਰੇ ਸ਼ਤਰੂ ਮਰਨਗੇ, ਤੇਰੇ ਦੁਸ਼ਮਣ ਮਰਨਗੇ, ਉਹਨਾਂ ਦਾ ਅੰਤ ਹੋਵੇਗਾ।
ਇਮ ਲਿਖ ਕਰ ਦੀਨਸ ਕਰ ਪਾਤੀ।
ਏਦਾਂ ਲਿਖ ਕੇ ਚਿੱਠੀ ਬਾਬੇ ਪ੍ਰਿਥੀ ਚੰਦ ਦੇ ਵੱਲ ਸੁਲੀ ਖਾਂ ਨੇ ਦੁਬਾਰਾ ਚਿੱਠੀ ਦਾ ਜਵਾਬ ਲਿਖ ਕੇ ਭੇਜ ਦਿੱਤਾ। ਹਾਂਜੀ,
ਲਖ ਹੈ ਨਾ ਮੂਰਖ ਆਪਣ ਨਿਪਾਤੀ।
ਪਰ ਸੁਲੀ ਖਾਂ ਮੂਰਖ ਇਹ ਨਹੀਂ ਜਾਣਦਾ ਕਿ ਮੇਰਾ ਆਪਣਾ ਕਾਲ ਨੇੜੇ ਆ ਗਿਆ ਹੈ। ਆਪਣੀ ਮੌਤ ਨੂੰ ਜੋ ਗੁਰੂ ਅਰਜਨ ਦੇਵ ਜੀ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਆਪ ਪਹਿਲਾਂ ਹੀ ਮਰ ਜਾਏਗਾ, ਉਹਨੂੰ ਇਹ ਨਹੀਂ ਪਤਾ। ਹਾਂਜੀ,
ਲੈ ਕਰ ਚਾਰ ਚੱਲਿਓ ਤਤਕਾਲ।
ਚਿੱਠੀ ਲੈ ਕੇ ਨੌਕਰ ਦਿੱਲੀ ਤੋਂ ਵਾਪਸ ਚੱਲ ਪਿਆ।
ਜਹ ਪ੍ਰਥੀਐ ਅੰਤਰਿਕ ਤੇ ਕਾਲਾ।
ਜਿੱਥੇ ਬਾਬਾ ਪ੍ਰਿਥੀ ਚੰਦ ਕੋਠੇ ਗੁਰੂ 'ਚ ਬੈਠਾ, ਅੰਦਰ ਦਾ ਕਾਲਾ ਮਨ ਦਾ ਖੋਟਾ ਬੰਦਾ, ਪ੍ਰਿਥੀ ਚੰਦ ਦਿਲ ਦਾ ਕਾਲਾ ਸੀਗਾ। ਇਸ ਕਰਕੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ, ਮੂੰਹ ਕਾਲੇ ਮੀਣਿਆਂ ਤੁਧ ਜੰਮਪੁਰ ਜਾਣਾ। ਹਾਂਜੀ,
ਸਖਾ ਲਿਖੇ ਕੋ ਪਠ ਹਰ ਖਾਇਓ।
ਜਦੋਂ ਪ੍ਰਿਥੀਏ ਕੋਲ ਸੁਲੀ ਖਾਂ ਦੀ ਚਿੱਠੀ ਪਹੁੰਚੀ, ਪੜ੍ਹ ਕੇ ਪ੍ਰਿਥੀਆ ਬੜਾ ਖੁਸ਼ ਹੋਇਆ।
ਸ਼ੁੱਧਤ ਅਦਤ ਅਦਕ ਜਨ ਭੋਜਨ ਖਾਇਓ।
ਇੰਨੀ ਖੁਸ਼ੀ, ਇੰਨਾ ਸੰਤੋਖ ਆਇਆ ਵੀ ਜਿਵੇਂ 3-4 ਦਿਨਾਂ ਦੇ ਭੁੱਖੇ ਨੂੰ ਰੋਟੀ ਮਿਲ ਜਾਏ। ਕੋਈ ਬੰਦਾ 5-6 ਦਿਨਾਂ ਦਾ, ਹਫ਼ਤੇ ਦਾ ਭੁੱਖਾ ਹੋਵੇ ਅਤੇ ਉਹਨੂੰ ਭੁੱਖੇ ਨੂੰ ਰੋਟੀ ਮਿਲ ਜਾਏ ਅਤੇ ਉਹਨੂੰ ਸਬਰ ਆ ਜਾਂਦਾ ਨਾ, ਇੱਦਾਂ ਇਹਨੂੰ ਸਬਰ ਆ ਗਿਆ। ਹਾਂਜੀ,
ਅਬ ਕੇ ਆਏ ਜਿਉਂ ਕਿਉਂ ਕਰਕੇ।
ਕਹਿਣ ਲੱਗਾ ਐਤਕੀ ਇੱਕ ਵਾਰੀ ਆ ਜਾਵੇ ਬਸ, ਸੁਲੀ ਖਾਂ ਦੇ ਆਉਣ ਦੀ ਦੇਰ ਹੈ, ਐਤਕੀ ਸੁਲੀ ਖਾਂ ਆਵੇ ਅਤੇ ਬਸ, ਫਿਰ ਆਪਾਂ ਪਹਿਲਾ ਕੰਮ ਆਪਣਾ ਕਰਵਾਉਣਾ। ਦੇਖੋ, ਗੁਰੂ ਅਰਜਨ ਦੇਵ ਨੂੰ ਮਰਵਾ ਕੇ ਅਤੇ ਆਪਾਂ ਗੁਰਿਆਈ ਗੱਦੀ 'ਤੇ ਬੈਠ ਜਾਣਾ। ਹਾਂਜੀ,
ਹੱਥੋਂ ਅਨੁਜ ਕੋ ਨਿਤ ਉਰ ਕਰਕੇ।
ਜਿਹੜਾ ਮੇਰੇ ਹਿਰਦੇ ਰੋਜ਼ ਕੜਕਦਾ ਰਹਿੰਦਾ, ਰੜਕਦਾ ਰਹਿੰਦਾ ਗੁਰੂ ਅਰਜਨ, ਉਹਨੂੰ ਮੈਂ ਮਰਵਾਵਾਂਗਾ।
ਗੁਰਤਾ ਗੱਦੀ ਕੋ ਲੈ ਕਰ ਮੈਂ।
ਮੈਂ ਗੁਰਿਆਈ ਗੱਦੀ ਲੈਣੀ ਲੈਣੀ, ਗੁਰਤਾ ਗੱਦੀ 'ਤੇ ਮੈਂ ਬੈਠਣਾ ਹੀ ਬੈਠਣਾ ਹੈ। ਹਾਂਜੀ,
ਤਬ ਸਭ ਕਿਛ ਪ੍ਰਾਪਤ ਮਮ ਕਰ ਮੈਂ।
ਜਦੋਂ ਗੁਰਿਆਈ ਗੱਦੀ 'ਤੇ ਮੈਂ ਬੈਠ ਗਿਆ, ਸਾਰਾ ਕੁਝ ਮੇਰੇ ਕੋਲ ਹੋਣਾ, ਹਰਿਮੰਦਰ ਸਾਹਿਬ ਵੀ ਮੇਰੇ ਕੋਲ, ਅੰਮ੍ਰਿਤਸਰ ਸ਼ਹਿਰ ਵੀ ਮੇਰੇ ਕੋਲ, ਤਰਨ ਤਾਰਨ ਵੀ ਮੇਰੇ ਕੋਲ, ਗੋਇੰਦਵਾਲ ਵੀ ਮੇਰੇ ਕੋਲ, ਫਿਰ ਤਾਂ ਸਾਰੇ ਸ਼ਹਿਰਾਂ ਦਾ, ਨਗਰਾਂ ਦਾ ਵੀ ਮਾਲਕ, ਜ਼ਮੀਨਾਂ ਦਾ ਵੀ ਮੈਂ ਮਾਲਕ, ਫਿਰ ਗੁਰੂ ਘਰ ਦੀ ਗੋਲਕਾਂ ਦਾ ਵੀ ਮੈਂ ਮਾਲਕ, ਸੰਗਤਾਂ ਦਾ ਵੀ ਮੈਂ ਮਾਲਕ, ਮੈਂ ਗੁਰੂ ਬਣ ਜਾਵਾਂਗਾ। ਗੁਰੂ ਅਰਜਨ ਦੇਵ ਮਾਰੇ ਜਾਣਗੇ ਅਤੇ ਫਿਰ ਮੇਰਾ ਹੀ ਸਿੱਕਾ ਚੱਲੇਗਾ, ਮੇਰੀ ਮਾਨਤਾ ਹੋਵੇਗੀ, ਮੇਰਾ ਹੀ ਲੋਕ ਜਸ ਗਾਇਆ ਕਰਨਗੇ, ਗੁਰੂ ਪ੍ਰਿਥੀ ਚੰਦ ਕਰਕੇ ਮੈਨੂੰ ਪੂਜਾ ਕਰਨਗੇ। ਸੁਪਨੇ ਲੈਣੇ ਸ਼ੁਰੂ ਕਰਤੇ ਪ੍ਰਿਥੀਏ ਨੇ। ਹਾਂਜੀ,
ਬਾਹਰ ਚਾਰ ਨੇ ਬਾਕ ਉਚਾਰਾ।
ਫਿਰ ਉਸ ਨੌਕਰ ਨੇ ਜਿਹੜਾ ਦਿੱਲੀਓਂ ਆਇਆ ਸੀ ਚਿੱਠੀ ਲੈ ਕੇ, ਉਹਨੇ ਬਾਬੇ ਪ੍ਰਿਥੀ ਚੰਦ ਨੂੰ ਆਖਿਆ
ਕਿ ਜਹ ਤਿਆਰ ਤੁਰੰਗਨ ਚਾਰਾ।
ਉਹ ਕਹਿਣ ਲੱਗਾ, ਬਾਬਾ ਜੀ, ਸੁਲੀ ਖਾਂ ਆਉਣ ਵਾਲਾ ਹੀ, ਤੁਸੀਂ ਉਹਨਾਂ ਦੇ ਘੋੜਿਆਂ ਦੇ ਲਈ ਚਾਰੇ ਦਾ ਬੰਦੋਬਸਤ ਕਰੋ, ਕਿਉਂਕਿ ਘੱਟੋ ਘੱਟ 5,000 ਘੋੜੇ ਆਉਣੇ ਨੇ, ਇਹਨੇ ਘੋੜਿਆਂ ਨੂੰ ਘਾਹ ਪੱਠਾ ਵੀ ਤਾਂ ਪਾਉਣਾ, ਤੁਸੀਂ ਘਾਹ ਪੱਠੇ ਦਾ ਪਿੰਡਾਂ 'ਚੋਂ ਬੰਦੋਬਸਤ ਕਰਕੇ ਰੱਖੋ।
ਅੰਨੇ ਕ੍ਰਿਤ ਸੰਚ ਹੋ ਸਮਦਾਇਆ,
ਫੌਜ ਵਾਸਤੇ ਆਟਾ ਵੀ ਚਾਹੀਦਾ, ਦਾਲਾਂ ਸਬਜ਼ੀਆਂ ਵੀ ਚਾਹੀਦੀਆਂ ਨੇ, ਉਹਨਾਂ ਦੇ ਲੰਗਰ ਪਾਣੀ ਦਾ ਸਮਾਨ, ਘਿਓ ਖੰਡ ਦਾਲ ਸੀਧਾ ਉਹ ਵੀ ਜੋੜ ਕੇ ਰੱਖੋ, ਕਿਉਂਕਿ ਮਹਿਮਾਨ ਪਰਾਹੁਣੇ ਤਾਂ ਦੋ ਆਉਣੇ ਹੋਣ ਤਾਂ ਤਿਆਰੀ ਕਰਨੀ ਪੈਂਦੀ ਹੈ। ਇੱਥੇ ਤਾਂ ਤੁਹਾਡੇ ਘਰ 5000 ਬੰਦਾ ਆਉਣਾ, ਫੌਜ ਆਉਣੀ ਹੈ, ਅਤੇ ਤੁਸੀਂ ਬਾਬਾ ਜੀ ਤਿਆਰੀ ਕਰ ਲਓ। ਸੁਲੀ ਖਾਨ ਦਿੱਲੀਓਂ ਚੱਲਣ ਵਾਲਾ ਹੀ ਹੈ, ਜਿਉਂ ਹੀ ਦਿੱਲੀਓਂ ਚੱਲੇਗਾ 2-4 ਦਿਨਾਂ 'ਚ ਤੁਹਾਡੇ ਕੋਲ ਪਹੁੰਚ ਜਾਏਗਾ। ਹਾਂਜੀ,
ਸੁਲਹੀ ਕਹਿਓ ਬੜੀ ਕਰਦਾਇਆ,
ਸੁਲੀ ਖਾਨ ਨੇ ਬੜੀ ਤੁਹਾਡੇ ਉੱਤੇ ਮਾਣ ਕਰਕੇ ਗੱਲ ਕਹੀ ਹੈ ਵੀ ਅਸੀਂ ਆਵਾਂਗੇ, ਅਤੇ ਭਰਾ ਨੂੰ ਕਿਹਾ ਜੇ ਵੀ ਲੰਗਰ ਪਾਣੀ ਦਾ ਬੰਦੋਬਸਤ ਵਧੀਆ ਕਰਕੇ ਰੱਖੇ ਹੈ, ਤਾਂ ਕਿ ਅਸੀਂ ਕੜਾਹ ਪ੍ਰਸ਼ਾਦ ਛਕਣਾ ਬਾਬੇ ਕੋਲੋਂ, ਅਤੇ ਤੁਸੀਂ ਤਿਆਰੀ ਰੱਖੋ ਹੁਣ। ਹਾਂਜੀ,
ਤੋਹੇ ਸਮੀਪ ਆਏ ਹੈ ਪੂਰਬ,
ਪਹਿਲਾਂ ਤੁਹਾਡੇ ਕੋਲ ਹੀ ਆਉਣਗੇ, ਇੱਥੇ ਫਿਰ ਲਾਹੌਰ ਜਾਣਗੇ ਸੁਲੀ ਖਾਨ ਜੀ, ਉਹਨਾਂ ਨੇ ਫੌਜ ਲੈ ਕੇ ਤੁਹਾਡੇ ਕੋਲ ਕੋਠੇ ਗੁਰੂ ਆਉਣਾ ਹੈ। ਹਾਂਜੀ,
ਕਰਹਿ ਕਾਜ ਬਲ ਸਾਥ ਅਪੂਰਬ,
ਤੋ ਸਾਰਾ ਕੰਮ ਪਹਿਲਾਂ ਤੁਹਾਡਾ ਹੀ ਕਰਨਗੇ, ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨਗੇ ਜਾਂ ਸ਼ਹੀਦ ਕਰਨਗੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਤੁਹਾਡੇ ਰਾਹ ਤੋਂ ਹਟਾਉਣਗੇ, ਗੁਰਿਆਈ ਗੱਦੀ 'ਤੇ ਤੁਹਾਨੂੰ ਬਿਠਾਉਣਗੇ, ਅੰਮ੍ਰਿਤਸਰ ਦਾ ਕਬਜ਼ਾ ਤੁਹਾਨੂੰ ਦਿਵਾਉਣਗੇ, ਇਹ ਸਾਰਾ ਕੁਝ ਬਾਬਾ ਜੀ ਹੋਵੇਗਾ। ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਹੈ ਕੋਈ ਹੋਰ ਕਾਰਵਾਈ, ਹੋਰ ਜੋ ਸਰਕਾਰੀ ਡਿਊਟੀ, ਉਹ ਸੁਲੀ ਖਾਨ ਕਰੇਗਾ, ਪਹਿਲਾਂ ਤੁਹਾਡਾ ਕੰਮ ਕਰੇਗਾ। ਹਾਂਜੀ,
ਕਾਗਜ਼ ਲਿਖਿਓ ਸੋ ਖੋਲ ਪਠਾਵਾ,
ਜਿਹੜੀ ਚਿੱਠੀ ਉਹਨੇ ਲਿਖ ਕੇ ਭੇਜੀ ਸੀ ਉਸ ਪਿਰਥੀਏ ਨੂੰ ਦਿਖਾਈ, ਪਿਰਥੀਏ ਨੇ ਪੜ੍ਹੀ। ਹਾਂਜੀ,
ਤਬ ਖਾਤਰ ਕਰ ਮੋਹਿ ਪਠਾਵਾ,
ਮੈਨੂੰ ਤੁਹਾਡੀ ਚਿੱਠੀ ਪੜ੍ਹ ਕੇ ਉਹਨੇ ਤਸੱਲੀ ਕਰਕੇ ਭੇਜਿਆ ਬਈ ਤੁਸੀਂ ਛੇਤੀ ਤੋਂ ਛੇਤੀ ਆਇਆ ਸਮਝੋ, ਮੈਂ ਆਉਣ ਵਾਲਾ ਹੀ ਹਾਂ, ਤਿਆਰੀ ਰੱਖੋ। ਹਾਂਜੀ,
ਆਇਓ ਹੀ ਜਨ ਹੋ ਨਿਜ ਤੀਰ,
ਇਸ ਕਰਕੇ ਬਾਬਾ ਜੀ ਸੁਲੀ ਖਾਨ ਨੂੰ ਆਪਣੇ ਕੋਲ ਆਇਆ ਹੀ ਸਮਝੋ।
ਨਹ ਅਟਕਹਿ ਜਿਮ ਛੁਟਿਓ ਤੀਰ,
ਉਹ ਤਾਂ ਇੱਦਾਂ ਵੀ ਜਿਵੇਂ ਚੱਲਿਆ ਤੀਰ ਰੁਕਦਾ ਨਹੀਂ ਨਾ, ਕਮਾਨ 'ਚੋਂ ਛੁੱਟ ਗਿਆ, ਜਿਹੜਾ ਕਮਾਨ 'ਚੋਂ ਤੀਰ ਨਿਕਲ ਗਿਆ ਉਹ ਤਾਂ ਕਿਤੇ ਨਾ ਕਿਤੇ ਜਾਏਗਾ ਹੀ। ਇੱਦਾਂ ਹੁਣ ਸੁਲੀ ਖਾਨ ਦਿੱਲੀਓਂ ਚੱਲ ਪਿਆ ਅਤੇ ਆਇਆ ਹੀ ਸਮਝੋ, ਆਉਣ ਵਾਲਾ ਹੀ ਹੈ। ਹਾਂਜੀ,
ਤੇ ਨਿਜ ਸੈਨ ਸਕੇਲੇ,
ਤੁਹਾਡੇ ਵਾਸਤੇ ਫੌਜਾਂ ਇਕੱਠੀਆਂ ਕਰ ਰਹੇ ਹੋ, ਆਪਣੀ ਫੌਜ ਸਾਰੀ ਲੈ ਕੇ ਆਉਣਾ, ਪਹਿਲਾਂ ਗੁਰੂ ਅਰਜਨ ਦੇਵ ਨੂੰ ਮਾਰਨਾ, ਫਿਰ ਉਹਨੇ ਕੋਈ ਹੋਰ ਕੰਮ ਕਰਨਾ। ਹਾਂਜੀ,
ਸ਼ਤਰੂ ਹੱਥ ਹੈ ਕਰੀ ਜਿਮ ਕੇਲੇ,
ਹਾਂ ਜਿਵੇਂ ਹਾਥੀ ਕੇਲਿਆਂ ਦੇ ਝੁੰਡ ਨੂੰ ਤੋੜ ਸੁੱਟਦਾ, ਕੇਲਾ ਬੜਾ ਕਮਜ਼ੋਰ ਜਿਹਾ ਬੂਟਾ ਹੁੰਦਾ, ਹਾਥੀ ਵਾਸਤੇ ਕੁਛ ਵੀ ਨਹੀਂ, ਹਾਥੀ ਕੇਲਿਆਂ ਨੂੰ ਪੁੱਟ ਪੁੱਟ ਸੁੱਟ ਹੀ ਜਾਂਦਾ, ਕੋਈ ਜ਼ੋਰ ਥੋੜ੍ਹਾ ਲੱਗਦਾ, ਹਾਥੀ ਦੇ ਸਾਹਮਣੇ ਕੇਲਾ ਕੀ ਚੀਜ਼ ਹੈ, ਮਸਲ ਮਸਲ ਕੇ ਕੁਝ ਖਾ ਲੈਂਦਾ, ਕੁਝ ਉਜਾੜ ਦਿੰਦਾ ਕੇਲਿਆਂ ਦੇ ਖੇਤ ਨੂੰ। ਜਿਵੇਂ ਹਾਥੀ ਕੇਲਿਆਂ ਨੂੰ ਉਜਾੜਦਾ ਹੈ, ਇੱਦਾਂ ਅੰਮ੍ਰਿਤਸਰ ਨੂੰ ਸੁਲੀ ਖਾਂ ਉਜਾੜ ਕੇ ਰੱਖ ਦੇਗਾ, ਗੁਰੂ ਅਰਜਨ ਦੇਵ ਅਤੇ ਉਹਦੇ ਪੁੱਤਰ ਹਰਗੋਬਿੰਦ ਨੂੰ ਮਾਰ ਕੇ ਗੁਰਿਆਈ ਗੱਦੀ 'ਤੇ ਤੁਹਾਨੂੰ ਬਿਠਾ ਦੇਗਾ। ਹਾਂਜੀ,
ਹਲਕਾਰੇ 'ਤੇ ਸੁਣ ਸਭ ਬਾਤ,
ਇਹ ਗੱਲ ਜਦੋਂ ਹਲਕਾਰੇ ਕੋਲੋਂ ਪਿਰਥੀਏ ਨੇ ਸੁਣੀ,
ਮਨਹੋ ਸਵੈਦ ਤਨ ਲਾਗੀ ਬਾਤ,
ਆਹਾ ਕਹਿੰਦੇ ਇੱਦਾਂ ਜਿਵੇਂ ਕਿਸੇ ਨੂੰ ਪਸੀਨਾ ਆਇਆ ਹੋਵੇ ਅਤੇ ਫਿਰ ਠੰਡੀ ਹਵਾ ਕੋਈ ਝੋਕਾ ਦੇ ਦੇਵੇ, ਪਸੀਨਾ ਆਇਆ ਹੋਵੇ ਨਾ, ਗਰਮੀ ਆਈ ਹੋਵੇ ਅਤੇ ਪੱਖੇ ਨਾਲ ਇੱਦਾਂ ਕੋਈ ਮਾੜਾ ਜਿਹਾ ਪੋਲਾ ਜਾਂ ਝੋਕਾ ਦੇਵੇ ਤਾਂ ਉਹ ਬੜਾ ਠੰਡਾ ਲੱਗਦਾ, ਬੜਾ ਵਧੀਆ ਲੱਗਦਾ। ਇੱਦਾਂ ਕਹਿੰਦੇ ਪਿਰਥੀਏ ਨੂੰ ਸੁੱਖ ਮਿਲਿਆ, ਜਿਵੇਂ ਪਸੀਨੇ ਆਉਣ 'ਤੇ ਠੰਡੀ ਹਵਾ ਦਾ ਝੋਕਾ ਸੁੱਖ ਦਿੰਦਾ ਹੈ। ਹਾਂਜੀ,
ਪੀਸ ਰਜਤਪਣ ਦੀਨ ਇਨਾਮੂ,
ਜਿਹੜਾ ਬੰਦਾ ਚਿੱਠੀ ਲੈ ਕੇ ਆਇਆ ਸੀ ਉਹਨੂੰ 20 ਰੁਪਈਏ ਦਿੱਤੇ, ਆ ਲੈ ਵੀ ਤੂੰ ਬੜੀ ਵਧੀਆ ਖਬਰ ਲੈ ਕੇ ਆਇਆ, ਬਾਈ ਤੂੰ ਤਾਂ ਮੈਨੂੰ ਬਾਗੋ ਬਾਗ ਕਰਤਾ, ਆ ਲੈ 20 ਰੁਪਈਏ। ਉਦੋਂ ਬੜੇ ਹੁੰਦੇ ਸੀ, ਚਾਂਦੀ ਦੇ ਰੁਪਈਏ ਹੁੰਦੇ ਸੀ, 20 ਰੁਪਈਏ, 20 ਰੁਪਈਏ ਦਿੱਤੇ, ਕਹਿਣ ਲਗਾ ਲੈ। ਹਾਂਜੀ,
ਕਰਹਿ ਕਾਜ ਸੁਲਹੀ ਜਿਸ ਨਾਮੂ।
ਵਾਹ ਵਾਹ ਵਾਹ, ਜਿਸ ਦਿਨ ਸੁਲਹੀ ਖਾਂ ਮੇਰਾ ਕੰਮ ਕਰੇਗਾ ਉਸ ਦਿਨ ਮੈਂ ਤੇਰਾ ਹੋਰ ਮੂੰਹ ਮਿੱਠਾ ਕਰਾਵਾਂਗਾ। ਹਾਂਜੀ,
ਨਿਸ਼ਚੇ ਤਰੇ ਪ੍ਰਤੀਖਨ ਕਰੀ।
ਏਦਾਂ ਬਾਬਾ ਪ੍ਰਿਥੀ ਚੰਦ ਬੜੇ ਵਿਸ਼ਵਾਸ ਨਾਲ ਭਰੋਸੇ ਨਾਲ ਸੁਲਹੀ ਖਾਂ ਨੂੰ ਉਡੀਕਣ ਲੱਗ ਪਿਆ।
ਹਤਾ ਸ਼ੇਰ ਜਿਮ ਚਾਹੇ ਕਰੀ।
ਏਦਾਂ ਸਮਝ ਲਓ ਜਿਵੇਂ ਹਾਥੀ ਸ਼ੇਰ ਨੂੰ ਮਾਰਨ ਦੀ ਸੋਚੀ ਜਾਵੇ। ਹਾਥੀ ਉਦਾਂ ਤਕੜਾ ਹੁੰਦਾ ਪਰ ਸ਼ੇਰ ਦੀ ਤਾਕਤ ਦੇ ਸਾਹਮਣੇ ਹਾਥੀ ਦੀ ਕੋਈ ਤਾਕਤ ਚੱਲਦੀ ਨਹੀਂ। ਇਹ ਸ਼ੇਰ ਹੈ, ਗੁਰੂ ਅਰਜਨ ਦੇਵ ਜੀ ਸ਼ੇਰ ਹਨ ਅਤੇ ਪਿਰਥੀ ਹੈ ਅਤੇ ਇਹ ਸਾਰੇ ਹਾਥੀ ਹਨ। ਹਾਥੀ ਕਿਉਂ ਹਨ? ਇਹਨਾਂ ਕੋਲ ਸਰਕਾਰੀ ਤਾਕਤ ਹੈ, ਸਰਕਾਰੀ ਤਾਕਤ ਕਰਕੇ ਮਸਤੇ ਹੋਏ ਹਾਥੀ ਹਨ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਅਕਾਲ ਪੁਰਖ ਦੀਆਂ ਅਗੰਮੀ ਤਾਕਤਾਂ ਹਨ। ਉਹ ਸ਼ੇਰ ਦੀਆਂ ਤਾਕਤਾਂ ਅਤੇ ਹਾਥੀ ਦੀ ਤਾਕਤ, ਭਾਵੇਂ ਦੋਵੇਂ ਵੱਡੀਆਂ ਤਾਕਤਾਂ ਦਿਸਦੀਆਂ ਪਰ ਸ਼ੇਰ ਦੇ ਅੱਗੇ ਹਾਥੀ ਦਾ ਕੋਈ ਜ਼ੋਰ ਨਹੀਂ ਚੱਲਦਾ। ਹਾਂਜੀ,
ਸੰਚਨ ਲੱਗਿਓ ਤਰਣਨ ਅਰ ਅੰਨ।
ਬਾਬਾ ਪ੍ਰਿਥੀ ਚੰਦ ਸੁਲਹੀ ਖਾਂ ਦਾ ਸਵਾਗਤ ਕਰਨ ਲਈ ਘੋੜਿਆਂ ਲਈ ਘਾਹ ਪੱਠਾ ਅਤੇ ਅਨਾਜ ਇਕੱਠਾ ਕਰਨ ਲੱਗਾ।
ਬਸ ਹੈ ਸਮੀਪ ਗ੍ਰਾਮ ਜੇ ਅੰਨ।
ਹੋਰ ਜਿਹੜੇ ਲਾਗੇ ਚਾਗੇ ਪਿੰਡ ਹਨ ਉਹਨਾਂ ਪਿੰਡਾਂ ਵਿੱਚੋਂ ਉਹਨੇ ਪੱਠੇ ਮੰਗਵਾਉਣੇ ਸ਼ੁਰੂ ਕਰਤੇ। ਲੋਕਾਂ ਨੂੰ ਕਹਿ ਦਿੱਤਾ ਵੀ ਮੈਨੂੰ ਇੰਨੇ ਪੱਠੇ ਚਾਹੀਦੇ, ਇੰਨੀ ਚਰੀ ਚਾਹੀਦੀ ਹੈ, ਇੰਨੀ ਬਰਸੀਨ ਚਾਹੀਦੀ ਹੈ, ਇੰਨਾ ਘਾਹ ਪੱਠਾ ਚਾਹੀਦਾ। ਜੋ ਵੀ ਉੱਥੇ ਮਾਲਵੇ 'ਚ ਘਾਹ ਪੱਠਾ ਮਿਲਦਾ ਸੀ, ਮੋਠ ਬਾਜਰੀ ਦਾਲਾਂ ਵਗੈਰਾ, ਹੋਰ ਲੰਗਰ ਪਾਣੀ ਦਾ ਸਮਾਨ, ਕਣਕਾਂ ਕੁਣਕਾਂ ਇਕੱਠੀਆਂ ਕਰਨ ਲੱਗ ਪਿਆ, ਚੌਲ ਵਗੈਰਾ, ਦੁੱਧ, ਦਹੀਂ ਜਾਂ ਫਿਰ ਘਿਓ, ਲੰਗਰ ਜੋ ਬਣਾਉਣਾ ਫੌਜ ਦਾ, ਸਾਰਾ ਰਾਸ਼ਨ ਪਾਣੀ ਇਕੱਠਾ ਕਰਨ ਲੱਗਾ।
ਤਿਸ ਆ ਗਵਨ ਚਿਤ ਹੈ ਦਿਨ ਰਾਤੀ।
ਤੇ ਹਰ ਵੇਲੇ ਉਡੀਕਦਾ ਵੀ ਕਦੋਂ ਆਵੇਗਾ, ਕਦੋਂ ਆਵੇਗਾ ਸੁਲਹੀ ਖਾਂ।
ਜਾਣੈ ਅਨੁਜ ਦੁਖਦ ਆ ਰਾਤੀ।
ਬਸ ਗੁਰੂ ਅਰਜਨ ਦੇਵ ਨੂੰ ਮਰਵਾਵਾਂ ਮੈਂ ਛੇਤੀ ਛੇਤੀ। ਏਦਾਂ ਪਿਰਥੀਆ ਸੋਚਦਾ ਹੈ।
ਸੁਲਹੀ ਜਬ ਦਿੱਲੀ ਮੋਹਗਾਜਾ।
ਜਦੋਂ ਸਾਧ ਸੰਗਤ ਜੀ ਦਿੱਲੀ 'ਚ ਸੁਲਹੀ ਖਾਂ ਤਿਆਰੀ ਕਰਨ ਲੱਗਾ, ਗੱਜਿਆ ਉਹ ਵੀ ਮੈਂ ਜਾਣਾ ਪੰਜਾਬ ਨੂੰ, ਮੈਂ ਫੌਜਾਂ ਲੈ ਕੇ ਜਾਣਾ, ਪਹਿਲਾਂ ਮੈਂ ਗੁਰੂ ਅਰਜਨ ਦੇਵ ਨੂੰ ਮਾਰਨਾ। ਹਾਂਜੀ, ਜਿਵੇਂ ਪਹਾੜ ਦੇ ਉੱਤੇ ਬਿਜਲੀ ਪੈਂਦੀ ਅਤੇ ਪਹਾੜ ਤੋੜ ਦਿੰਦੀ ਆ, ਇੱਦਾਂ ਕਹਿੰਦਾ ਵੀ ਮੈਂ ਗੁਰੂ ਅਰਜਨ 'ਤੇ ਬਿਜਲੀ ਦੀ ਤਰ੍ਹਾਂ ਪਾਵਾਂਗਾ। ਇਹ ਗੱਲ ਦਿੱਲੀ ਦੇ ਸਿੱਖਾਂ ਨੇ ਸੁਣ ਲਈ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਹੀ ਖਬਰ ਕਿਵੇਂ ਭੇਜੀ ਅਤੇ ਗੁਰੂ ਅਰਜਨ ਦੇਵ ਜੀ ਉਸ ਖਬਰ ਦਾ ਕੀ ਜਵਾਬ ਦਿੱਤਾ, ਉਹ ਆਪਾਂ ਕਥਾ ਕੱਲ੍ਹ ਦੇ ਪ੍ਰਕਰਣਾਂ ਵਿੱਚ ਸੁਣਾਂਗੇ। ਬੜਾ ਹੀ ਇਹ ਮਹੱਤਵਪੂਰਨ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਸ ਕਰੋ ਉਪਾਇਆ, ਮੈਂ ਸਭ ਕਿਸ ਛੋੜ ਪ੍ਰਭ ਤੁਹੀ ਧਿਆਇਆ। ਇਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ, ਸਾਧ ਸੰਗਤ ਜੀ ਬੇਨਤੀ ਹੈ ਹਾਜ਼ਰੀਆਂ ਭਰਿਆ ਕਰੋ ਸਮੇਂ ਨਾਲ, 6:30 ਕਥਾ ਸ਼ੁਰੂ ਹੋ ਜਾਂਦੀ ਹੈ, 6:30 ਹੀ ਗੁਰੂ ਦਰਬਾਰ 'ਚ ਆ ਕੇ ਅਤੇ ਮਹਾਰਾਜ ਦਾ ਇਤਿਹਾਸ ਸੁਣਿਆ ਕਰੀਏ। ਇਤਨੀ ਬੇਨਤੀ ਪ੍ਰਵਾਨ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਂਪਿਆਨ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।